ਪਰਮਾਤਮਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਲਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਪਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਪਾਰੇ ਜਿਹਵਾ ਏਕ ਕਵਨ ਗੁਣ ਕਹੀਆ ਦੇ ਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਕ ਨਹੀਂ ਲਹੀਆ ਕੋਟ ਪਰਾਦ ਹਮਾਰੇ ਖੰਡ ਅਨਕ ਬੁੱਧੀ ਸਮਝਾਵੇ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰ ਬਿਰ ਖਾ ਸਰਣ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖ ਰਾਖ ਨਿਹਾਰ ਦਲਾਲਾ ਨਾਨਕ ਘਰ ਕੇ ਬੋਲੇ ਤੁਮਰੀ ਸਰਣ ਸੱਜਣ ਸੁਹੇਲੇ ਰਾਖ ਰਾਖ ਨਿਹਾਰ ਦਿਆਲਾ ਨਾਨਕ ਘਰ ਕੇ ਬੋਲੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਮ ਸਤਿਕਾਰ ਸਨਮਾਨ ਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਆਪ ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਸ੍ਰੀ ਮੁਖਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀ ਵਾਰਡ ਤਥਾ ਦੇਸ਼ ਵਿਦੇਸ਼ਾਂ ਦੇ ਅੰਦਰ ਘਰਾਂ ਦੇ ਅੰਦਰ ਪੀਟੀਸੀ ਦੇ ਮਾਧਿਅਮ ਰਾਹੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਯੁੱਗੋ ਯੁੱਗ ਅਟਲ ਦੇਰ ਦੁਨੀਆਂ ਦੇ ਦੇ ਮਾਲਕ ਹਾਊਤ ਪਾਊਤ ਦੇ ਰਾਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਬਾਣ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਆਪ ਸ਼ਹੀਦਾਂ ਦੇ ਸਰਤਾਜ ਬਾਰੀ ਕੇ ਬੋਹਤ ਕਲਜੁਗੀ ਜੀਵਾਂ ਦੇ ਉਧਾਰਕ ਸ਼ਾਂਤੀ ਦੇ ਬਜਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਮਾਂ ਦੁਆਰਾ ਸਾਨੂੰ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਹੁਕਮ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਸਨਮੁੱਖ ਬੇਨਤੀ ਕੀਤੀ ਹੈ ਅਤੇ ਗੁਰਸਿੱਖਾਂ ਨੂੰ ਬੇਨਤੀ ਕਰਨ ਦੀ ਜਾਚ ਸਿਖਾਈ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਏਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸੁਰੀ ਮਹੱਲਾ ਪੰਜਵਾਂ। ਰਾਗ ਧਨਾਸੁਰੀ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਅੱਜ ਦਾ ਇਹ ਪਾਵਨ ਹੁਕਮ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਧਨਾਸੁਰੀ ਰਾਵਣੀ ਨੂੰ ਮੰਨੀ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਅਨੁਸਾਰ ਇਹਨੂੰ ਰਾਗ ਵੀ ਕਿਹਾ ਜਾਂਦਾ ਹੈ। ਹਜ਼ੂਰ ਨੇ ਗੁਰਬਾਣੀ ਵਿੱਚ ਜੀ ਉਦਾਹਰਣ ਦਿੱਤੀ ਹੈ ਧਨਾਸੁਰੀ ਧਨਵੰਤੀ ਜਾੜੀ ਭਾਈ। ਧਨਾਸੁਰੀ ਦੇ ਗਾਇਨ ਕਰਨ ਦਾ ਸਮਾਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਹੈ। ਦਿਨ ਦਾ ਤੀਜਾ ਪਹਿਰ ਤੋਂ ਸਤਿਗੁਰੂ ਜੀ ਦੇ ਇਸ ਧਨਾਸੁਰੀ ਦੇ ਵਿੱਚ ਅੱਜ ਦਾ ਇਹ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ। ਧੰਨਦਾਤੇ ਠਾਕੁਰ ਪ੍ਰਤਪਾਲਕ। ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 673 74 ਤੇ ਇਹ ਹੁਕਮ ਸੁਭਾਇਮਾਨ ਹੈ। ਜੋ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਦੇ ਪਾਸੋਂ ਗੁਰਦੁਆਰਾ ਰਾਮਸਰ ਸਾਹਿਬ ਜੀ ਵਿਖੇ ਪਾਵਨ ਸਰੂਪ ਲਿਖਵਾਇਆ ਸੀ, ਉਸ ਸਰੂਪ ਦੇ ਪੱਤਰੇ ਜਿਹੜੇ ਨੇ ਉਹ 975 ਪੱਤਰੇ ਨੇ ਤੇ 1900 ਤੋਂ ਵੱਧ ਅੰਗ ਨੇ ਉਸ ਪਾਵਨ ਸਰੂਪ ਦੇ। ਡਾਕਟਰ ਜੋਤ ਸਿੰਘ ਜੀ ਨੇ ਜਿੱਥੇ ਸਰੂਪਾਂ ਦੀ ਸਮੀਖਿਆ ਕੀਤੀ ਹੈ ਉੱਥੇ ਉਹਨਾਂ ਨੇ ਵੱਖ ਵੱਖ ਸਰੂਪਾਂ ਦੇ ਅੰਗਾਂ ਦਾ ਵੀ ਜ਼ਿਕਰ ਕੀਤਾ ਹੈ। ਪਰ ਗੁਰੂ ਕਾਲ ਦੇ ਵਿੱਚ ਸਰੂਪ 1430 ਅੰਗ ਦਾ ਨਹੀਂ ਲਿਖਿਆ ਗਿਆ। ਇਹ ਤਾਂ 1947 ਤੋਂ ਬਾਅਦ ਸੰਗਤ ਜੀ 1430 ਅੰਗ ਦਾ ਸਰੂਪ ਜਿਹੜਾ ਹੈ ਇਹ ਮਸ਼ੀਨੀ ਛਾਪੇ ਦੇ ਵਿੱਚ ਲਿਆਂਦਾ ਗਿਆ ਹੈ। ਔਰ ਪੁਰਾਤਨ ਜਿੰਨੇ ਵੀ ਅਤਲੀਤ ਸਰੂਪ ਆਪਾਂ ਨੂੰ ਮਿਲਣਗੇ ਉਹਨਾਂ ਦੇ ਅੰਗ 1430 ਨਹੀਂ ਹੋਣਗੇ, ਜਾਂ ਤਾਂ ਵੱਧ ਹੋਣਗੇ ਤੇ ਜਾਂ ਘੱਟ ਹੋਣਗੇ। ਕੱਲ ਹਰਿਮੰਦਰ ਸਾਹਿਬ ਜੀ ਦੇ ਅੰਦਰ ਜੋ ਸਤਿਗੁਰਾਂ ਦਾ ਪ੍ਰਕਾਸ਼ ਹੋਇਆ, ਗਿਆਨੀ ਕਰਤਾਰ ਸਿੰਘ ਜੀ ਕਲਾਸ ਵਾਲ ਜੀ ਉਹਨਾਂ ਨੇ ਇਸ ਸਰੂਪ ਦੀ ਸੋਹਰਿਆਂ ਦੀ ਜਿਲਦ ਬਣਵਾਈ, ਬਾਬਾ ਸ਼ਾਮ ਸਿੰਘ ਜੀ ਜਿਨ੍ਹਾਂ ਨੇ 70 ਸਾਲ ਸਰੰਗੇ ਨਾਲ ਕੀਰਤਨ ਕੀਤਾ ਹਰਿਮੰਦਰ ਸਾਹਿਬ ਜੀ ਦੇ ਅੰਦਰ, ਉਹਨਾਂ ਨੂੰ ਬੇਨਤੀ ਕਰਕੇ। ਔਰ ਦਿੱਲੀ ਤੋਂ ਸ਼ਾਹ ਪਰਿਵਾਰ ਉਹਨਾਂ ਨੇ ਇਸ ਸੋਹਰੇ ਦੀ ਸੇਵਾ ਕੀਤੀ ਤੇ ਸੰਗਤ ਜੀ ਉਸ ਸਰੂਪ ਤੇ ਲਿਖਿਆ ਹੈ ਜਿਹੜੀ ਸੋਹਰੇ ਦੀ ਜਿਲਦ ਬੱਜੀ ਹੈ, ਉਹਦੇ ਉੱਤੇ ਲਿਖਿਆ ਸਰੂਪ ਬਾਬਾ ਦੀਪ ਸਿੰਘ ਜੀ। ਤੇ ਉਸ ਸਰੂਪ ਦੇ ਕੋਈ 1200 ਤੋਂ ਵੱਧ ਅੰਗ ਨੇ। ਇਸ ਤਰ੍ਹਾਂ ਜਿਹੜੇ ਅਤਲੀਤ ਸਰੂਪ ਨੇ ਉਹਨਾਂ ਦੇ ਅੰਗ ਵੱਧ ਹੁੰਦੇ ਨੇ ਜਾਂ ਘੱਟ ਹੁੰਦੇ ਨੇ, ਇਹ 1430 ਅੰਗ ਵਾਲਾ ਸਰੂਪ ਜਿਹੜਾ ਹੈ ਇਹ ਭਾਈ ਚਤਰ ਸਿੰਘ ਜੀ, ਭਾਈ ਜੀਵਨ ਸਿੰਘ ਜੀ ਉਹਨਾਂ ਦੀ ਪ੍ਰੈਸ ਵਿੱਚ ਛਪਿਆ ਹੈ। ਇਸ ਤੋਂ ਪਹਿਲਾਂ ਪੱਤਰ ਦੇ ਛਾਪੇ ਦੇ ਸਰੂਪ ਵੀ ਛਪਦੇ ਰਹੇ, ਮਿਲਦੇ ਵੀ ਨੇ ਕਿਤੇ ਕਿਤੇ। ਤੇ ਸੰਗਤ ਜੀ ਲਾਹੌਰ ਬੁੱਧ ਸਿੰਘ ਦੀ ਪ੍ਰੈਸ ਵਿੱਚ ਸਰੂਪ ਛਪਿਆ ਤੇ ਉਹਦੇ 2600 ਅੰਗ ਸਨ। ਫਿਰ ਦੁਬਾਰਾ ਛਪਿਆ ਤੇ ਉਹਦੇ 1800 ਅੰਗ ਸਨ। ਫਿਰ ਇਹ ਭਾਈ ਚਤਰ ਸਿੰਘ ਤੇ ਭਾਈ ਜੀਵਨ ਸਿੰਘ ਜੀ ਨੇ ਜਿਹੜਾ ਸਰੂਪ ਛਾਪਿਆ ਉਹਦੇ ਅੰਗ 1430 ਸਨ ਤੇ ਇਹ ਸਰੂਪ ਅੱਜ ਕੱਲ ਪ੍ਰਚਲਿਤ ਹੈ। ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੱਜ ਵੀ ਇਹ ਪ੍ਰਾਪਤ ਮਰਯਾਦਾ ਬਹਾਲ ਹੈ। ਹਰਿਮੰਦਰ ਸਾਹਿਬ ਜੀ ਵਿਖੇ ਅਤਲੀਤ ਸਰੂਪ ਦਾ ਹੀ ਪ੍ਰਕਾਸ਼ ਹੁੰਦਾ ਹੈ। ਔਰ ਕਈ ਵੀਰ ਸਵਾਲ ਵੀ ਕਰਦੇ ਨੇ ਕਿ ਹਰਿਮੰਦਰ ਸਾਹਿਬ ਜੀ ਦਾ ਆਇਆ ਹੁਕਮਨਾਮਾ 1430 ਅੰਗ ਵਾਲੇ ਸਰੂਪ ਨਾਲ ਮੇਲ ਨਹੀਂ ਕਰਦਾ, ਇਹ ਅੱਗੇ ਪਿੱਛੇ ਆਉਂਦਾ ਹੈ। ਕਦੀ ਸੱਜੇ ਪੱਤਰੇ ਤੇ, ਕਦੀ ਖੱਬੇ ਪੱਤਰੇ ਤੇ ਵਿਚਕਾਰ ਆਉਂਦਾ ਹੈ। ਉਹਦਾ ਕਾਰਨ ਇਹੀ ਹੈ ਜੀ, ਉਹ ਅਤਲੀਤ ਸਰੂਪ ਹੋਣ ਕਰਕੇ ਉਹਦੇ ਅੰਗ ਵੱਧ ਨੇ। ਹੁਕਮਨਾਮਾ ਉਸੇ ਮਰਯਾਦਾ ਅਨੁਸਾਰ ਹੀ ਲਿਆ ਜਾਂਦਾ ਹੈ ਜਿਤਰਾ ਆਪਾਂ 1430 ਅੰਗ ਦਾ ਲੈਣੇ ਹਾਂ ਪਰ ਅੰਗ ਵੱਧ ਹੋਣ ਕਰਕੇ ਸੰਗਿਆ ਜੀ ਉਹ ਹੁਕਮਨਾਮਾ ਜਿਹੜਾ ਨਾ ਉਹ ਜਾਂ ਤਾਂ ਸੱਜੇ ਪਾਸੇ ਪੱਤਰੇ ਦੇ ਵਿਚਕਾਰ ਆ ਜਾਂਦਾ ਜਾਂ ਉਹ ਖੱਬੇ ਪਾਸੇ ਪੱਤਰੇ ਦੇ ਵਿਚਕਾਰ ਆ ਜਾਂਦਾ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਜੋ ਅੱਜ ਦਾ ਹੁਕਮ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਇਹ ਗੁਰੂ ਗ੍ਰੰਥ ਸਾਹਿਬ 1430 ਅੰਗ ਵਾਲੇ ਸਰੂਪ ਤੇ 673 ਤੇ 74 ਤੇ ਸੁਭਾਏਮਾਨ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਨੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਮਹਾਰਾਜ ਆਪ ਸਾਰੀ ਸ੍ਰਿਸ਼ਟੀ ਨੂੰ ਸਾਜ ਕੇ ਸਾਰੀ ਸ੍ਰਿਸ਼ਟੀ ਦੇ ਜੀਆਂ ਨੂੰ ਦਾਤਾਂ ਦੇਣ ਵਾਲੇ ਹੋ ਸਾਡੇ ਮਾਲਕ ਹੋ ਸਾਰਿਆਂ ਦੀ ਪ੍ਰਤ ਪਾਲਣਾ ਕਰਨ ਵਾਲੇ ਹੋ। ਜਿਵੇਂ ਹਜ਼ੂਰ ਨੇ ਕਥਨ ਕੀਤਾ ਸਿਰ ਸਿਰ ਰਿਜਕ ਸੰਭਾਲੇ ਠਾਕੁਰ ਕਾਏ ਮਨ ਭਉ ਕਰਿਆ ਸੰਗਤ ਜੀ ਸਿਰ ਬਸਿਰ ਵਾਹਿਗੁਰੂ ਸਾਰਿਆਂ ਨੂੰ ਰਿਜਕ ਦੇ ਰਿਹਾ ਹੈ ਐਸਾ ਕੋਈ ਜੀਵ ਜੰਤੂ ਨਹੀਂ ਜਿਹਨੂੰ ਰਿਜਕ ਨਾ ਮਿਲਦਾ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗਿਆ ਕਰ ਭਰਿਆ ਖੁਸ਼ਕ ਪੱਥਰਾਂ ਦੇ ਵਿੱਚ ਜੀਵ ਪੈਦਾ ਕਰਕੇ ਉਹਨਾਂ ਦਾ ਰਿਜਕ ਵੀ ਵਾਹਿਗੁਰੂ ਨੇ ਉਹਨਾਂ ਦੇ ਅੱਗੇ ਰੱਖਿਆ ਹੋਇਆ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ ਨਾ ਕਰ ਚਿੰਤ ਚਿੰਤਾ ਹੈ ਕਰਤੇ ਤੂੰ ਚਿੰਤਾ ਨਾ ਕਰਿਆ ਕਰ ਵੀ ਕਿਵੇਂ ਗੁਜ਼ਾਰਾ ਹੋਵੇਗਾ ਪਰਿਵਾਰ ਕਿਵੇਂ ਪਲੇਗਾ। ਸਤਿਗੁਰੂ ਜੀ ਕਹਿੰਦੇ ਇਹ ਤਾਂ ਉਸ ਕਰਤੇ ਨੂੰ ਚਿੰਤਾ ਹੈ ਜਿਹਨੇ ਇਹਨਾਂ ਜੀਵਾਂ ਨੂੰ ਦਾਤ ਲੋਕ ਵਿੱਚ ਭੇਜਿਆ ਇਹ ਸਾਰੀ ਚਿੰਤਾ ਉਹਨੂੰ ਹੈ ਕਿ ਤੂੰ ਇਹਦਾ ਚਿੰਤਨ ਕਰਿਆ ਕਰ ਤੇਰੀ ਚਿੰਤਾ ਕਰਨ ਦੀ ਲੋੜ ਨਹੀਂ ਤੂੰ ਵਾਹਿਗੁਰੂ ਨੂੰ ਚੇਤੇ ਕਰਿਆ ਕਰ ਉਹ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ ਤੁਮ ਦਾਤੇ ਠਾਕੁਰ ਪ੍ਰਤਪਾਲਕ ਮਹਾਰਾਜ ਤੁਸੀਂ ਸਾਡੇ ਦਾਤੇ ਹੋ ਸਾਨੂੰ ਦਾਤਾਂ ਦੇਣ ਵਾਲੇ ਹੋ ਦਿੰਦਾ ਦੇ ਲੈਂਦੇ ਤੱਕ ਪਾਹੇ ਦਾਤਾਂ ਦੇਣ ਵਾਲਾ ਦਾਤਾਰ ਪਿਤਾ ਵਾਹਿਗੁਰੂ ਦਾਤਾਂ ਦੇ ਜਾਂਦਾ ਹੈ ਦਾਤਾਂ ਲੈਣ ਵਾਲੇ ਜੀਵ ਜਿਹੜੇ ਉਹਨਾਂ ਦੀ ਉਹ ਥੱਕ ਜਾਂਦੇ ਨੇ ਮੁੱਕ ਜਾਂਦੇ ਨੇ ਪਰ ਇਹ ਦਾਤਾ ਨਾ ਥੱਕਦਾ ਨਾ ਹੀ ਮੁੱਕਦਾ ਹੈ ਇਹ ਦਾਤਾ ਦੇ ਹੀ ਜਾਂਦਾ। ਇਸ ਕਰਕੇ ਹਜ਼ੂਰ ਕਹਿੰਦੇ ਤੁਸੀਂ ਸਾਡੇ ਮਾਲਕ ਤੇ ਆਪ ਸਾਰਿਆਂ ਦੀ ਵੀ ਪ੍ਰਤ ਪਾਲਣਾ ਕਰਦੇ। ਇਸੇ ਕਰਕੇ ਹੀ ਭਗਤ ਧਰਨਾ ਜੀ ਨੇ ਰਾਗ ਆਸਾ ਵਿੱਚ ਜ਼ਿਕਰ ਕੀਤਾ ਪਾਖਣ ਕੀਟ ਗੁਪਤ ਰਹਿਤਾ ਤਾਕੇ ਮਾਰਗ ਨਾਹੀਂ ਕਹਿ ਧਰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀ। ਭਗਤ ਧਰਨਾ ਜੀ ਕਹਿੰਦੇ ਨੇ ਪਾਖੜ ਕਹਿੰਦੇ ਨੇ ਪੱਥਰ ਨੂੰ ਪੱਥਰ ਦੇ ਵਿੱਚ ਜੀਵ ਹੈ ਪਰ ਉਹ ਪੱਥਰ ਦੇ ਵਿੱਚ ਕੋਈ ਛੇਕ ਨਹੀਂ ਚਾਰ ਛੁਪੇਰੇ ਹੈ ਪੱਥਰ ਜਿਹੜਾ ਗੋਲ ਹੈ ਤਾਂ ਕਿ ਮਾਰਗ ਨਾਹੀਂ ਉਹਦੇ ਵਿੱਚ ਕੋਈ ਮਾਰਗ ਨਹੀਂ ਕੋਈ ਰਸਤਾ ਨਹੀਂ ਕੋਈ ਛੇਕ ਨਹੀਂ ਤੇ ਭਗਤ ਜੀ ਕਹਿੰਦੇ ਨੇ ਕਹਿ ਧਰਨਾ ਪੂਰਨ ਤਾਹੂ ਕੋ ਤੇ ਵਾਹਿਗੁਰੂ ਪਰਿਪੂਰਨ ਪਰਮਾਤਮਾ ਪੂਰਨ ਹੈ, ਸਮਰੱਥ ਹੈ। ਕਾਹੇ ਜੀ ਡਰਾਹੀ, ਤੂੰ ਆਪਣੇ ਮਨ ਕਰਕੇ ਕਿਉਂ ਡਰੀ ਜਾਂਦਾ ਵੀ ਕਿਵੇਂ ਝੱਟ ਲੰਘੇਗਾ, ਕਿਵੇਂ ਗੁਜ਼ਾਰਾ ਹੋਵੇਗਾ। ਸਤਿਗੁਰੂ ਜੀ ਕਹਿੰਦੇ ਬਈ ਜਿਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਨਾ, ਇਹ ਸਾਰੀ ਚਿੰਤਾ ਭਾਈ ਉਹਨੂੰ ਹੈ, ਉਸ ਵਾਹਿਗੁਰੂ ਨੂੰ ਚਿੰਤਾ ਹੈ। ਜਦੋਂ ਤੋਂ ਵਾਹਿਗੁਰੂ ਨੇ ਸ੍ਰਿਸ਼ਟੀ ਬਣਾਈ ਹੈ ਉਦੋਂ ਤੋਂ ਹੀ ਸੰਗਤ ਜੀ ਉਹ ਸਾਰੀ ਸ੍ਰਿਸ਼ਟੀ ਨੂੰ, ਸਾਰੇ ਜੀ ਜਨਤਾ ਨੂੰ ਸਿਰਬ ਸਿਰ ਰਿਜਕ ਦੇ ਰਿਹਾ ਹੈ। ਤੇ ਸਤਿਗੁਰੂ ਜੀ ਕਹਿੰਦੇ ਤੁਸੀਂ ਸਾਡੇ ਦਾਤੇ ਹੋ, ਸਾਡੇ ਮਾਲਕ ਹੋ, ਸਾਡੀ ਪਾਲਣਾ ਕਰਨ ਵਾਲੇ ਹੋ। ਦੱਬਾ ਦਾਤਾ ਇੱਕ ਹੈ ਸੰਗਤ ਜੀ, ਦਾਤਾ ਦੇਣ ਵਾਲਾ ਵਾਹਿਗੁਰੂ ਇੱਕ ਹੈ, ਤੇ ਸਾਨੂੰ ਫਿਰ ਉਹਦੇ ਅੱਗੇ ਵੀ ਮੰਨਣਾ ਚਾਹੀਦਾ। ਜਿਵੇਂ ਹਜ਼ੂਰ ਨੇ ਜ਼ਿਕਰ ਕੀਤਾ, ਮੰਗਦੇ ਤਾਂ ਸਾਰੇ ਉਹਦੇ ਅੱਗੇ ਹੀ ਹੈ, ਪਰ ਕਈ ਦਾਤਾਂ ਜਿਹੜੀਆਂ ਅਸੀਂ ਮੰਗਦੇ ਨਹੀਂ ਤੇ ਵਾਹਿਗੁਰੂ ਸਾਨੂੰ ਬਗੈਰ ਮੰਗਿਆਂ ਤੋਂ ਦੇਈ ਜਾਂਦਾ, ਤੇ ਕੁਝ ਕੁ ਦਾਤਾਂ ਅਸੀਂ ਮੰਗ ਕੇ ਵੀ ਲਈਆਂ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਤੁਸੀਂ ਸਮਰੱਥ ਦਾਤੇ ਹੋ, ਸਾਡੇ ਮਾਲਕ, ਸਾਰੇ ਜੀਆਂ ਦੀ ਪਾਲਣਾ ਕਰਨ ਵਾਲੇ ਨਾਇਕ ਖਸਮ ਹਮਾਰੇ। ਮਹਾਰਾਜ ਆਪ ਨਾਇਕ ਸਭ ਤੋਂ ਵੱਡੇ ਹੋ, ਨਾਇਕ ਆਪ ਜੀ ਪ੍ਰੇਰਕ ਹੋ। ਮਹਾਰਾਜ ਸਾਡੇ ਸੋ ਮਾਰਗ ਦਰਸ਼ਕ ਹੋ, ਸਾਡੇ ਮਾਰਗ ਨੂੰ ਆਪ ਸਿੱਧੇ ਰਸਤੇ ਪਾਉਂਦੇ ਹੋ, ਸਾਡੇ ਮਾਲਕ ਹੋ ਮਹਾਰਾਜ ਆਪ ਜੀ। ਨਿਮਖ ਨਿਮਖ ਤੁਮ ਹੀ ਪ੍ਰਤ ਪਾਲ ਹੋ ਪਾਚਾ ਜੀ। ਨਿਮਖ ਨਿਮਖ ਕਾਲ ਵਿੱਚ ਆਪ ਜੀ ਸਾਡੀ ਪਾਲਣਾ ਕਰਦੇ ਹੋ। ਸੰਗੇ ਜੀ ਜਿਵੇਂ ਮਾਤਾ ਆਪਣੇ ਬੱਚੇ ਦੀ ਨਿਮਕ ਨਿਮਕ ਕਾਲ ਵਿੱਚ ਪਾਲਣਾ ਕਰਦੀ ਹੈ ਨਾ, ਇਸੇ ਤਰ੍ਹਾਂ ਪਰਮੇਸ਼ਰ ਵੀ ਨਿਮਕ ਨਿਮਕ ਥੋੜੇ ਥੋੜੇ ਸਮਾਂ ਦੇ ਵਿੱਚ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਦਾ ਹੈ। ਜਿਵੇਂ ਹਜ਼ੂਰ ਨੇ ਫਰਮਾਇਆ ਅੰਤਰ ਬਾਹਰ ਮੁਖ ਦੇ ਗਰਾਸ ਖਿਣ ਖਿਣ ਪੋਚਾਰ। ਮਾਂ ਅੰਦਰ ਜਾਂਦੀ ਹੈ, ਬਾਹਰ ਆਉਂਦੀ ਹੈ, ਥੋੜੇ ਥੋੜੇ ਸਮੇਂ ਦੇ ਵਿੱਚ ਬੱਚੇ ਦੇ ਮੁੱਖ ਵਿੱਚ ਕੁਝ ਨਾ ਕੁਝ ਪਾਉਂਦੀ ਰਹਿੰਦੀ ਹੈ। ਇਸੇ ਤਰ੍ਹਾਂ ਹੀ ਸੰਗਤ ਜੀ ਵਾਹਿਗੁਰੂ ਪਰਮੇਸ਼ਵਰ ਨਿਮਖ ਨਿਮਖ ਥੋੜੇ ਥੋੜੇ ਸਮੇਂ ਦੇ ਵਿੱਚ ਸਾਡੀ ਪਾਲਣਾ ਕਰਦੇ ਰਹਿੰਦੇ ਨੇ।
ਮੁਬਾਰਕ ਤੁਮਰੇ ਤਾਰੇ।
ਮਹਾਰਾਜ ਅਸੀਂ ਤਮਾਮ ਤੁਹਾਡੇ ਬੱਚੇ ਹਾਂ, ਧਾਰੇ ਦਾ ਅਰਥ ਪੈਦਾ ਕੀਤੇ, ਧਾਰੇ ਦਾ ਅਰਥ ਆਸਰਾ। ਮਹਾਰਾਜ ਤੁਹਾਡੇ ਪੈਦਾ ਕੀਤੇ ਹੋਏ ਹਾਂ ਤੇ ਤੁਹਾਡੇ ਆਸਰੇ ਹਾਂ, ਤੇ ਆਪ ਹੀ ਸਾਡੀ ਪਾਲਣਾ ਕਰਨ ਵਾਲੇ।
ਜਿਵੇਂ ਵਾ ਏਕ ਕਵਨ ਗੁਣ ਕਹੀਏ।
ਇਹ ਅਕਾਲ ਪੁਰਖ ਜੀ ਸਾਡੀ ਜ਼ਬਾਨ ਇੱਕ ਹੈ, ਇੱਕ ਜ਼ਬਾਨ ਕਰਕੇ ਕਵਨ ਗੁਣ ਕਹੀਏ, ਆਪ ਜੀ ਦੇ ਕਿਹੜੇ ਗੁਣ ਕਥਨ ਕਰੀਏ। ਹਮਰੀ ਜੇਬਾ ਏਕ ਪ੍ਰਭ ਹਰ ਕੇ ਗੁਣ ਅਗਮ ਆਥਾ। ਸਾਡੀ ਜਬਾਨ ਇੱਕ ਹੈ ਪਰ ਵਾਹਿਗੁਰੂ ਦੇ ਗੁਣ ਸੰਗਤ ਜੀ ਆਥਾ ਨੇ। ਵਾਹਿਗੁਰੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪਰਮੇਸ਼ਰ ਨੇ ਸਾਡੇ ਤੇ ਕਿਤਨੇ ਪਾਰ ਉਪਕਾਰ ਕੀਤੇ ਨੇ ਅਸੀਂ ਗਿਣਤੀ ਨਹੀਂ ਕਰ ਸਕਦੇ। ਅਸੀਂ ਇੱਕ ਜ਼ਬਾਨ ਕਰਕੇ ਉਹਦੇ ਗੁਰਾਂ ਦਾ ਵਰਣਨ ਨਹੀਂ ਕਰ ਸਕਦੇ। ਸੰਗਤ ਜੀ, ਸ਼ੇਖ ਬਾਗ ਜੀ ਦੀ 1000 ਜ਼ਬਾਨ ਹੈ, ਉਹ ਨਿੱਤ ਤੋਂ ਨਿੱਤ ਨਵਾਂ ਨਾਮ ਲੈ ਕੇ ਪੁਕਾਰਦਾ ਹੈ ਤੇ ਅੱਜ ਤੀਕਰ ਉਹ ਅੰਤ ਨਹੀਂ ਪਾ ਸਕਿਆ। ਸਾਡੀ ਇੱਕ ਜ਼ਬਾਨ ਉਹਦੇ ਕਿਹੜੇ ਕਿਹੜੇ ਗੁਰਾਂ ਦਾ ਵਰਣਨ ਕਰ ਸਕਦੀ ਹੈ? ਉਹਦੇ ਗੁਣ ਤਾਂ ਬੇਅੰਤ ਨੇ, ਉਹਦੇ ਗੁਰਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਬੇਸ਼ੁਮਾਰ ਬੇਅੰਤ ਸੁਆਮੀ ਸੱਚੇ ਪਾਤਸ਼ਾਹ ਜੀ ਆਪ ਬੇਸ਼ੁਮਾਰ ਗਿਣਤੀ ਤੋਂ ਰਹਿਤ ਹੋ, ਹੇ ਮਾਲਕ ਆਪ ਅੰਤ ਤੋਂ ਰਹਿਤ ਹੋ, ਤੁਹਾਡੀ ਗੁਣਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ ਕਿ ਉਹਦੇ ਵਿੱਚ ਇੰਨੇ ਕੁ ਗੁਣ ਨੇ, ਤੁਹਾਡਾ ਕੋਈ ਅੰਤ ਵੀ ਨਹੀਂ ਪਾ ਸਕਦਾ। ਅੰਤ ਕੋ ਚਾੜ ਦੇ ਗਏ ਸੇ ਆਏ ਅੰਤ ਗਵਾਏ, ਜਿਹੜੇ ਅੰਤ ਪਾਉਣ ਵਾਲੇ ਪਾਸੇ ਤੁਰੇ ਸੀ ਨਾ ਜੀ, ਉਹਨਾਂ ਦਾ ਆਪਣਾ ਅੰਤ ਹੋ ਗਿਆ, ਪਰ ਵਾਹਿਗੁਰੂ ਦਾ ਅੰਤ ਨਹੀਂ ਪਾ ਸਕੇ। ਇਸ ਕਰਕੇ ਹਜ਼ੂਰ ਕਹਿੰਦੇ ਨੇ ਮਹਾਰਾਜ ਆਪ ਜੀ ਅਣਗਿਣਤ ਹੋ, ਬੇਅੰਤ ਹੋ, ਅੰਤ ਤੋਂ ਰਹਿਤ ਹੋ ਮਾਲਕ ਜੀ।
ਫਿਰ ਅੰਤ ਨ ਕਿ ਨਹੀਂ ਲਹੀ ਹੈ,
ਮਹਾਰਾਜ ਤੁਹਾਡਾ ਅੰਤ ਅੱਜ ਤੱਕ ਕਿਸੇ ਨੇ ਨਹੀਂ ਲਿਆ, ਅੱਜ ਤੀਕਰ ਤੁਹਾਡਾ ਅੰਤ ਕਿਸੇ ਨੇ ਪਾਇਆ ਨਹੀਂ। ਆਪ ਕਿੱਡੇ ਕੁ ਵੱਡੇ ਹੋ, ਆਪ ਜੀ ਕੋਈ ਕਿੰਨੇ ਕੁ ਗੁਣ ਨੇ, ਕੋਈ ਪਾ ਹੀ ਨਹੀਂ ਸਕਦਾ ਆਪ ਜੀ ਦੇ ਅੰਤ ਨੂੰ। ਆਪ ਜੀ ਬੇਅੰਤ ਹੋ ਸਕਦਾ ਕੋਈ ਸੰਸਾਰ ਨੂੰ ਮਾਪ ਲਵੇ, ਪਰ ਵਾਹਿਗੁਰੂ ਮਾਪਿਆ ਨਹੀਂ ਜਾ ਸਕਦਾ। ਸੰਗਤ ਜੀ, ਉਹ ਬੇਅੰਤ ਹੈ, ਬੇਸ਼ੁਮਾਰ ਰਾਮ ਦੇ ਕੇ ਹਜ਼ੂਰ ਫਰਮਾਉਂਦੇ ਡੋਟ ਪਰਾਦ ਹਮਾਰੇ ਖੰਡ। ਮਹਾਰਾਜ ਆਪ ਕਿਰਪਾਲੂ ਹੋ, ਜਿੱਥੇ ਸਾਡੇ ਕਰੋੜਾਂ ਅਪਰਾਧ, ਸਾਡੇ ਕਰੋੜਾਂ ਗੁਨਾਹ ਆਪ ਜੀ ਨਿਵਿਰਤ ਕਰਦੇ, ਅਥਵਾ ਮਹਾਰਾਜ ਸਾਡੇ ਤੇ ਕਿਰਪਾ ਕਰੋ, ਅਸੀਂ ਅਵਗੜਾਂ ਦੇ ਭਰੇ ਹੋਏ ਹਾਂ, ਅਪਰਾਧੀ ਹਾਂ, ਪਾਪੀ ਹਾਂ, ਮੁੱਖੋਂ ਅਪਰਸ ਕਹਾਉਣ ਵਾਲੇ ਹਾਂ। ਮਹਾਰਾਜ ਕਿਰਪਾ ਕਰਕੇ ਸਾਡੇ ਕਰੋੜਾਂ ਅਪਰਾਧ ਜਿਹੜੇ ਨੇ, ਗੁਨਾਹ ਨੇ, ਇਹ ਨਿਵਿਰਤ ਕਰ ਦੇ। ਨਾਨਕ ਬਿਧੀ ਸਮਝਾਵੇ, ਮਹਾਰਾਜ ਆਪ ਸਾਨੂੰ ਅਨੇਕਾਂ ਤਰੀਕਿਆਂ ਦੇ ਨਾਲ ਸਮਝਾਉਂਦੇ, ਸਾਨੂੰ ਮਤ ਦਿੰਦੇ ਤੇ ਮਹਾਰਾਜ ਆਪ ਸਾਨੂੰ ਅਨੇਕਾਂ ਤਰੀਕਿਆਂ ਦੇ ਨਾਲ ਸਮਝਾਉਣਾ ਵੀ ਕਰੋ। ਜਿਵੇਂ ਮਾਤਾ ਪਿਤਾ ਆਪਣੇ ਬੱਚੇ ਨੂੰ ਸਮਝਾਉਂਦੇ ਨੇ ਨਾ, ਬੇਟਾ ਆਹ ਕੰਮ ਨਹੀਂ ਕਰਨਾ, ਆਹ ਕੰਮ ਨਹੀਂ ਕਰਨੇ, ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਮਹਾਰਾਜ ਤੁਸੀਂ ਸਾਨੂੰ ਅਨੇਕਾਂ ਤਰੀਕਿਆਂ ਨਾਲ ਅਨੇਕਾਂ ਯਤਨਾਂ ਕਰਕੇ ਸਮਝਾਉਂਦੇ ਹੋ ਤੇ ਕਿਰਪਾ ਕਰਕੇ ਸਾਨੂੰ ਇਹ ਮਤ ਦਿੰਦੇ ਰਹੇ ਜੀ।
ਹਮ ਅਗਿਆਨ ਅਲਪ ਮਤ ਥੋਰੀ,
ਮਹਾਰਾਜ ਅਸੀਂ ਤਮਾਮ ਜੀਵ ਅਗਿਆਨੀ ਹਾਂ ਜੀ, ਗਿਆਨ ਤੋਂ ਰਹਿਤ ਮਹਾਰਾਜ, ਸਾਨੂੰ ਸਰੂਪ ਦਾ ਗਿਆਨ ਨਹੀਂ, ਸਾਨੂੰ ਆਪਣੇ ਆਪ ਦਾ ਗਿਆਨ ਨਹੀਂ, ਮਹਾਰਾਜ ਆਪ ਜੀ ਦੇ ਸਰੂਪ ਦਾ ਵੀ ਗਿਆਨ ਨਹੀਂ, ਇਸ ਕਰਕੇ ਅਸੀਂ ਅਗਿਆਨੀ ਹਾਂ, ਅਲਪ ਮਤ। ਤੇ ਸਾਡੀ ਮਤ ਜਿਹੜੀ ਹੈ ਨਾ, ਉਹ ਬਹੁਤ ਥੋੜੀ ਹੈ।
ਤੁਮ ਆਪਨ ਬਿਰ ਬਿਰ ਖਾਵੋ,
ਮਹਾਰਾਜ ਸਾਡੀ ਮਤ, ਸਾਡੀ ਅਕਲ, ਸਾਡੀ ਬੁੱਧ ਬਹੁਤ ਘੱਟ ਹੈ, ਥੋੜੀ ਤੋਂ ਥੋੜੀ ਹੈ। ਤੇ ਆਪ ਕਿਰਪਾ ਕਰੋ, ਆਪਣੇ ਬਿਰਪ ਦੀ ਲਾਜ ਰੱਖੋ, ਜੋ ਚਰਨ ਆਵੇ ਤੇ ਵਿਕੰਤ ਲਾਵੇ ਇਹ ਬਿਰਬ ਸੁਆਮੀ ਸੰਦਾ, ਜਿਹੜਾ ਉਹਦੀ ਸ਼ਰਨ ਵਿੱਚ ਆਉਂਦਾ ਉਹਨੂੰ ਗਲ ਨਾਲ ਲਾ ਲੈਂਦਾ, ਇਹ ਵਾਹਿਗੁਰੂ ਦਾ ਬਿਰਬ ਹੈ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਤੁਮ ਆਪਣ ਬਿਰਬ ਰਖਾਵੋ, ਮਹਾਰਾਜ ਤੁਸੀਂ ਆਪਣੇ ਬਿਰਬ ਦੀ ਲਾਜ ਰੱਖੋ।
ਤੁਮਰੀ ਸ਼ਰਨ ਤੁਮਾਰੀ ਆਸਾ,
ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ ਤੇ ਤੁਹਾਡੀ ਆਸ ਕਰਕੇ ਆਏ
ਹਾਂ। ਸੱਜਣ ਸੁਹੇਲੇ,
ਕਿਉਂਕਿ ਆਪ ਹੀ ਸਾਡੇ ਸੁਖੀ ਸੱਜਣ ਹੋ। ਤੇ ਸੰਜਣ ਜੀ ਜਿਹੜਾ ਸੱਜਣ ਸੁਖੀ ਹੋਵੇ ਨਾ, ਬੰਦਾ ਉਹਦੀ ਆਸ ਕਰਕੇ ਜਾਂਦਾ ਹੀ ਉਹਦੇ ਕੋਲ, ਕੋਈ ਮੇਰਾ ਫਲਾਣਾ ਮਿੱਤਰ, ਮੇਰਾ ਫਲਾਣਾ ਸੱਜਣ, ਉਹ ਬਹੁਤ ਸੁਖੀ ਹੈ ਧਨ ਪਦਾਰਥ ਕਰਕੇ, ਤੇ ਫਿਰ ਬੰਦਾ ਉਹਦੀ ਆਸ ਕਰਕੇ ਜਾਂਦਾ ਹੈ। ਜਿਵੇਂ ਸੁਦਾਮੇ ਦੀ ਘਰਵਾਲੀ ਨੇ ਸੁਦਾਮੇ ਨੂੰ ਕਿਹਾ ਸੀ ਤੁਹਾਡਾ ਮਿੱਤਰ ਦਵਾਰਕਾ ਦਾ ਰਾਜਾ ਹੈ ਤੇ ਉਹ ਸੁਖੀ ਹੈ, ਤੇ ਤੁਸੀਂ ਜਾਓ ਉਹਨੂੰ ਜਾ ਕੇ ਬੇਨਤੀ ਕਰੋ, ਹੋ ਸਕਦਾ ਆਪਣਾ ਵੀ ਇਹ ਦਲਿੱਦਰ ਆਪਣੀ ਗਰੀਬੀ ਦੂਰ ਕਰ ਦੇਵੇ। ਤੇ ਸੁਦਾਮੇ ਦੀ ਘਰਵਾਲੀ ਨੇ ਥੋੜੇ ਜਿਹੇ ਚੌਲ ਸੁਦਾਮੇ ਦੇ ਪੱਲੇ ਬੰਨ ਦਿੱਤੇ ਸੀ, ਉਹ ਵਿਚਾਰਾ ਗਿਣਤੀਆਂ ਗਿਣਦਾ ਤੁਰਿਆ ਜਾਂਦਾ। ਤੇ ਜਦੋਂ ਦਵਾਰਕਾ ਪਹੁੰਚਿਆ, ਦਵਾਰਪਾਲ ਜੀ ਨੇ ਜਾ ਕੇ ਕਿਹਾ ਮੈਂ ਭਗਵਾਨ ਕ੍ਰਿਸ਼ਨ ਜੀ ਨੂੰ ਮਿਲਣਾ। ਉਹਨੇ ਪੈਰਾਂ ਤੋਂ ਲੈ ਕੇ ਸਿਰ ਤੱਕ ਵੇਖਿਆ, ਗਲ ਜਿਹੜੇ ਸੀ ਮੈਲੇ ਕੁਚੈਲੇ ਕੱਪੜੇ ਫੜੇ ਹੋਏ ਸਨ, ਤੇ ਜਾ ਕੇ ਉਹਨੇ ਜਦੋਂ ਕ੍ਰਿਸ਼ਨ ਜੀ ਨੂੰ ਦੱਸਿਆ ਕਿ ਇਸ ਤਰ੍ਹਾਂ ਸੁਦਾਮੇ ਨਾਮ ਦਾ ਕੋਈ ਬੰਦਾ ਬਾਹਰ ਆਇਆ ਹੈ, ਤੇ ਸੰਗਤ ਜੀ ਕ੍ਰਿਸ਼ਨ ਜੀ ਛੱਡ ਸਿੰਘਾਸਨ ਹਰ ਗਈ ਆਏ, ਆਪਣਾ ਰਾਜ ਸਿੰਘਾਸਨ ਛੱਡ ਕੇ ਤੇ ਬਾਹਰ ਭੱਜੇ ਆਏ, ਤੇ ਆ ਕੇ ਸੁਦਾਮੇ ਨੂੰ ਗੱਲ ਵੱਖਰੀ ਪਾ ਲਈ। ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਜਿਹੜਾ ਸੁਖੀ ਸੱਜਣ ਹੋਵੇ ਨਾ ਜੀ, ਉਹਦੀ ਆਸ ਤਾਂ ਬੰਦਾ ਕਰਦਾ ਹੀ ਹੈ। ਪਰ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਸੁਦਾਮੇ ਨੂੰ ਅੰਦਰ ਲਿਜਾ ਕੇ ਉਹਦੇ ਚਰਨ ਧੋਤੇ, ਉਹਨੂੰ ਰਾਜ ਸਿੰਘਾਸਨ ਤੇ ਬਿਠਾਇਆ, ਤੇ ਫਿਰ ਕਹਿੰਦੇ ਨੇ ਚਾਰ ਪਦਾਰਥ ਸਕੁੱਚ ਬਿਠਾਏ। ਚਾਰ ਪਦਾਰਥ ਸੁਦਾਮੇ ਦੇ ਘਰ ਵਿੱਚ ਸਕੋਚ ਨੇ, ਜਿਹਨੂੰ ਆਪਾਂ ਕਹਿੰਦੇ ਕਿ ਇਹ ਵੀ ਥੋੜੇ ਨੇ। ਉਹ ਕ੍ਰਿਸ਼ਨ ਜੀ ਨੇ ਸੁਦਾਮੇ ਦੇ ਘਰ ਵਿੱਚ ਭੇਜ ਦਿੱਤੇ, ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਹਾਰਾਜ ਆਪ ਜੀ ਸਾਡੇ ਸੁਹੇਲੇ ਸੱਜਣ ਹੋ, ਸੁਖੀ ਸੱਜਣ ਹੋ ਮਹਾਰਾਜ, ਇਸ ਕਰਕੇ ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਆਪ ਜੀ ਦੀ ਆਸ ਤੱਕ ਕੇ ਆਏ ਹਾਂ।
ਰਾਖੋ ਰਾਖ ਨਿਹਾਰ ਦਿਆਲਾ,
ਮਹਾਰਾਜ ਆਪ ਰੱਖਿਆ ਕਰਨ ਵਾਲੇ ਹੋ, ਦਇਆ ਦੇ ਘਰ ਹੋ ਮਹਾਰਾਜ, ਆਪ ਜੀ ਕਿਰਪਾ ਕਰਕੇ ਸਾਡੀ ਵੀ ਵਿਕਾਰਾਂ ਤੋਂ, ਮੈਂ ਆਪ ਕੀ ਪਦਾਰਥਾਂ ਤੋਂ, ਜਮਾ ਤੋਂ ਰੱਖਿਆ ਕਰਨਾ ਕਰੋ।
ਨਾਨਕ ਘਰ ਕੇ ਬੋਲੇ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਜੀ ਅਸੀਂ ਤੁਹਾਡੇ ਘਰ ਦੇ ਸੇਵਕ ਹਾਂ, ਮਹਾਰਾਜ ਤੁਹਾਡੇ ਦਾਸ ਹਾਂ, ਤੁਹਾਡੇ ਬੋਲੇ ਹਾਂ ਮਹਾਰਾਜ, ਤੇ ਆਪ ਕਿਰਪਾ ਕਰਕੇ ਸਾਡੀ ਹਰ ਪ੍ਰਕਾਰ ਸਹਾਇਤਾ ਕਰੋ ਮਹਾਰਾਜ, ਸਾਡੀ ਰੱਖਿਆ ਕਰਨਾ ਕਰੋ। ਤੇ ਸਤਿਗੁਰਾਂ ਨੇ ਪਾਵਨ ਸ੍ਰੀ ਮੁਖਵਾਗ ਬਖਸ਼ਿਸ਼ ਕੀਤਾ ਸੀ, ਚੱਲ ਰਹੀ ਲੜੀ ਵਾਰ ਕਥਾ ਪਰਾਗ ਰਾਮ ਕਲੀ ਵਿੱਚ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਜੀ ਦੀ ਬਾਣੀ ਦੇ ਸਿਰਲੇਖ ਹੇਠ ਜੋ ਉਚਾਰਨ ਕੀਤੀ ਹੈ ਸੰਗਤ ਜੀ ਉਸ ਬਾਣੀ ਦੀ ਲੜੀਵਾਰ ਚੱਲ ਰਹੀ ਕਥਾ ਆਪ ਸਰਵਣ ਕਰੀਏ ਜੀ
ਜੀਵਾਲ ਬਾਰ ਨਿਰਮਲ
ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਕਿ ਜਿਹੜੇ ਪੁਰਖ ਜੀਵਾਂ ਵਾਲੇ ਅੰਦਰੋਂ ਵੈਲੇ ਨੇ ਵਿਕਾਰਾਂ ਕਰਕੇ ਉਹ ਬਾਹਰੋਂ ਨਿਰਮਲ ਨੇ ਬਾਹਰੋਂ ਉਹਨਾਂ ਦਾ ਲਿਬਾਸ ਬੜਾ ਨਿਰਮਲ ਹੁੰਦਾ ਹੈ ਚਿੱਟੇ ਹੁੰਦੇ ਨੇ ਪਰ ਅੰਦਰੋਂ ਵੈਲੇ ਨੇ ਬੱਗਾ ਬੱਗੇ ਕੱਪੜੇ ਤੀਰਥ ਮੰਝ ਸਭ ਨੂੰ ਘੁੱਟ ਘੁੱਟ ਜੀਆਂ ਕਾਵੜੇ ਬੱਗੇ ਨਾ ਕਹੀ ਹਨ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਜਿਹੜਾ ਬਗਲਾ ਹੈ ਨਾ ਜੀ ਉਹ ਵੀ ਬਾਹਰੋਂ ਬੜਾ ਨਿਰਮਲ ਹੈ ਬਾਹਰੋਂ ਪਵਿੱਤਰ ਹੈ ਪਰ ਅੰਦਰੋਂ ਬੈਲਾ ਹੈ ਕਿਉਂਕਿ ਛਪੜੀਆਂ ਦੇ ਕਿਨਾਰੇ ਤੇ ਰਹਿੰਦਾ ਹੈ ਤੇ ਸਮਾਧੀ ਲਾਈ ਰੱਖਦਾ ਹੈ ਤੇ ਜਦੋਂ ਕੋਈ ਗੱਡੀ ਬੁਰਕਦੀ ਹੈ ਨਾ ਤੇ ਝੱਟ ਹੀ ਖਾ ਜਾਂਦਾ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਬੱਗੇ ਨਹੀਂ ਕਿਹਾ ਜਾ ਸਕਦਾ ਬੱਗੇ ਕੌਣ ਨੇ ਸਤਿਗੁਰੂ ਜੀ ਅੱਗੇ ਦਰਸਾਉਣਗੇ ਅਧੂਰ ਕਹਿੰਦੇ ਜਿਨ੍ਹਾਂ ਦੇ ਹਿਰਦੇ ਮੈਲੇ ਨੇ ਨਾ ਉਹ ਬਾਹਰੋਂ ਤਾਂ ਆਪਣੇ ਆਪ ਨੂੰ ਸੱਜਣ ਵਰਗੇ ਬੜੇ ਸੋਹਣੇ ਸੋਹਣੇ ਲਿਬਾਸ ਪਾ ਕੇ ਦਰਸਾਉਣਗੇ ਕਿ ਅਸੀਂ ਸਭ ਤੋਂ ਸੋਹਣੇ ਹਾਂ ਸਭ ਤੋਂ ਨਿਰਮਲ ਹਾਂ ਪਰ ਹਜ਼ੂਰ ਕਹਿੰਦੇ ਉਹ ਜੀਵੋ ਮੈਲੇ ਨੇ
ਬਾਹਰੋਂ ਨਿਰਮਲ ਜੀਵੋ ਤਾਂ ਮੈਲੇ
ਸੱਚੇ ਪਾਤਸ਼ਾਹ ਵੀ ਕਹਿੰਦੇ ਬਾਹਰੋਂ ਤਾਂ ਪਵਿੱਤਰ ਨੇ ਪਰ ਅੰਦਰੋਂ ਮੈਲੇ ਨੇ ਅੰਦਰ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ
ਜਿੰਨੀ ਜਨਮ ਜੂਐ ਹਾਰਿਆ
ਹਜ਼ੂਰ ਕਹਿੰਦੇ ਉਹਨਾਂ ਨੇ ਆਪਣੇ ਇਸ ਮਨੁੱਖਾ ਜਨਮ ਨੂੰ ਸੰਸਾਰ ਜੂਏ ਦੀ ਖੇਡ ਵਿੱਚ ਹਾਰ ਦਿੱਤਾ
ਇਹ ਤਿਸਨਾ ਵੱਡਾ ਰੋਗ ਲੱਗਾ
ਮਹਾਰਾਜ ਕਹਿੰਦੇ ਇਹ ਉਹਨਾਂ ਨੂੰ ਤ੍ਰਿਸ਼ਨਾ ਦਾ ਵੱਡਾ ਰੋਗ ਲੱਗਾ
ਮਰਨ ਮਨ ਹੋਵੇ ਸਾਰਿਆ
ਉਹਨਾਂ ਨੇ ਮੌਤ ਜਿਹੜੀ ਹੈ ਨਾ ਇਹ ਮਨ ਕਰਕੇ ਵਿਸਾਰ ਹੀ ਦਿੱਤੀ ਹੈ ਵੀ ਅਸੀਂ ਤਾਂ ਮਰਨਾ ਹੀ ਨਹੀਂ ਗਾ ਤੇ ਉਹਨਾਂ ਦੇ ਅੰਦਰ ਤ੍ਰਿਸ਼ਨਾ ਇੰਨੀ ਪ੍ਰਬਲ ਹੈ ਕਿ ਉਹ ਤ੍ਰਿਸ਼ਨਾ ਕਰਕੇ ਅੰਦਰੋਂ ਮੈਲੇ ਨੇ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਇਆ ਸਿਆ ਹੋ ਸਾਡਾ ਵਰਗਾ ਜਿਹੜਾ ਨਾ ਜੀ ਉਹ ਤਾਂ ਸਵਾ ਵਰਗਾ ਕਾਲਾ ਹੋਇਆ ਪਿਆ ਹੈ ਤੇ ਬਾਹਰੋਂ ਅਸੀਂ ਬੜੇ ਪਵਿੱਤਰ ਜਾਪਦੇ ਹਾਂ ਇਹ ਉਹਨਾਂ ਦੇ ਅੰਦਰ ਤ੍ਰਿਸ਼ਨਾ ਦਾ ਵੱਡਾ ਰੋਗ ਲੱਗਾ ਤੇ ਉਹਨਾਂ ਨੇ ਮੌਤ ਨੂੰ ਵਿਸਾਰ ਦਿੱਤਾ
ਵੇਦਾ ਮਹਿਨਾਮ ਉੱਤਮ ਸੋ ਸੁਣੈ ਨਾਹੀ
ਹਜ਼ੂਰ ਕਹਿੰਦੇ ਵੇਦਾਂ ਦੇ ਵਿੱਚ ਨਾਮ ਉੱਤਮ ਪਰ ਉਹ ਸੁਣਦੇ ਨਹੀਂ ਵੇਦਾਂ ਵਿੱਚ ਆਏ ਨਾਮ ਨੂੰ ਉਹ ਪੜ੍ਹਦੇ ਨਹੀਂ ਜਪਦੇ ਨਹੀਂ ਸੁਣਦੇ ਨਹੀਂ
ਜਿਉਂਦੇ ਪਾਲਿਆ
ਹਜ਼ੂਰ ਕਹਿੰਦੇ ਭੂਤਨਿਆਂ ਦੀ ਤਰ੍ਹਾਂ ਤੁਰੇ ਫਿਰਦੇ ਨੇ ਵੇਦਾਂ ਵਿੱਚ ਆਏ ਜਿਹੜੇ ਕਰਮ ਕਾਂਡ ਨੇ ਨਾ ਜੀ ਉਹਨਾਂ ਕਰਮ ਕਾਂਡਾਂ ਨੂੰ ਤਾਂ ਕਰਦੇ ਨੇ ਪਰ ਸੰਗਤ ਜੀ ਇਹ ਨਾਮ ਨਹੀਂ ਸੁਣਦੇ ਨਾਮ ਨਹੀਂ ਜਪਦੇ ਕੇਵਲ ਕਰਮ ਕਾਂਡਾਂ ਦੇ ਵਿੱਚ ਹੀ ਲੱਗੇ ਹੋਏ
ਨੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ
ਹਜ਼ੂਰ ਕਤਬ ਕਰਦੇ ਨੇ ਜਿਨ੍ਹਾਂ ਨੇ ਸੱਚ ਨੂੰ ਛੱਡ ਦਿੱਤਾ ਤੇ ਝੂਠ ਵਿੱਚ ਲੱਗ ਜਾਏ
ਤਿੰਨੀ ਜਨਮ ਜੂ ਹਾਰਿਆ
ਉਹਨਾਂ ਨੇ ਆਪਣੇ ਮਨੁੱਖਾ ਜਨਮ ਨੂੰ ਸੰਗਤ ਜੀ ਸੰਸਾਰ ਦੇ ਅੰਦਰ ਵਿਕਾਰਾਂ ਦੀ ਖੇਡ ਖੇਡ ਲਿਆ ਤ੍ਰਿਸ਼ਨਾ ਦੇ ਵੱਸ ਹੋ ਕਰਕੇ ਇਹ ਜੂਏ ਦੀ ਖੇਡ ਵਿੱਚ ਆਪਣੇ ਜਨਮ ਨੂੰ ਹਾਰ ਦਿੱਤਾ
ਜੀਵ ਨਿਰਮਲ ਬਾਰਹ ਨਿਰਮਲ
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਅੰਦਰੋਂ ਵੀ ਨਿਰਮਲ ਨੇ ਤੇ ਬਾਹਰੋਂ ਵੀ ਨਿਰਮਲ ਨੇ
ਬਾਹਰੋਂ ਤਾਂ ਨਿਰਮਲ ਜੀਵ ਨਿਰਮਲ
ਹਜ਼ੂਰ ਪੁਰ ਕਹਿੰਦੇ ਨੇ ਦੀਪਸਾ ਅਲੰਕਾਰ ਦੁਆਰਾ ਕਿ ਉਹ ਬਾਹਰੋਂ ਵੀ ਨਿਰਮਲ ਨੇ ਤੇ ਜੀ ਕਰਕੇ ਵੀ ਨਿਰਮਲ ਨੇ ਭਾਵ ਉਹ ਅੰਦਰੋਂ ਮਨ ਕਰਕੇ ਵੀ ਨਿਰਮਲ ਨੇ
ਸਤਿਗੁਰ ਤੇ ਕਰਣੀ ਕਮਾਣੀ
ਸਤਿਗੁਰੂ ਦਾ ਉਪਦੇਸ਼ ਪ੍ਰਾਪਤ ਕਰਕੇ ਉਹਨਾਂ ਨੇ ਭਗਤੀ ਰੂਪੀ ਜਿਹੜੀ ਕਰਨੀ ਹੈ ਉਹਨੂੰ ਕਮਾਉਣਾ ਕੀਤਾ
ਰੂੜ ਕਿਸੇ ਪਹੁੰਚੈ ਨਾਹੀ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੂੜ ਝੂਠ ਦੀ ਜਿਹੜੀ ਕਣਸੋ ਹੈ ਨਾ ਜੀ ਉਹ ਉਹਨਾਂ ਤੱਕ ਨਹੀਂ ਪਹੁੰਚਦੀ ਭਾਵ ਉਹ ਝੂਠੀ ਸੋਭਾ ਨੂੰ ਨਹੀਂ ਚਾਹੁੰਦੇ
ਮਨਸਾ ਸੱਚ ਸਮਾਣੀ
ਸੰਗਤ ਜੀ ਉਹਨਾਂ ਦੀ ਮਨਸਾ ਜਿਹੜੀ ਹੈ ਨਾ ਉਹ ਸੱਚੇ ਵਾਹਿਗੁਰੂ ਦੇ ਸਮਾਈ ਹੋਈ ਹੈ ਲੈ ਹੋਈ ਹੈ
ਜਨਮ ਰਤਨ ਜਿੰਨੀ ਖੱਟਿਆ
ਇਹਨਾਂ ਨੇ ਇਸ ਜਨਮ ਰੂਪੀ ਰਤਨ ਨੂੰ ਖੱਟ ਲਿਆ
ਭਲੇ ਸੇਵਣ ਜਾਰੇ
ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਵਣਜਾਰੇ ਭਲੇ ਨੇ ਉਹ ਵਣਜਾਰੇ ਚੰਗੇ ਨੇ ਵਪਾਰੀ ਚੰਗੇ ਨੇ ਜਿਨ੍ਹਾਂ ਨੇ ਆਪਣੇ ਇਸ ਜਨਮ ਰੂਪੀ ਰਤਨ ਨੂੰ ਕਮਾ ਲਿਆ
ਨਾਨਕ ਜਿਨ ਮਨ ਨਿਰਮਲ
ਹਜ਼ੂਰ ਕਹਿੰਦੇ ਨੇ ਭਾਈ ਜਿਨ੍ਹਾਂ ਦਾ ਮਨ ਪਵਿੱਤਰ
ਸਦਾ ਰਹੇ ਗੁਰ ਨਾਲੇ
ਉਹ ਤਾਂ ਹਮੇਸ਼ਾ ਹੀ ਗੁਰੂ ਦੇ ਨਾਲ ਰਹਿੰਦੇ ਨੇ ਸੰਗਤ ਜੀ ਹਮੇਸ਼ਾ ਗੁਰੂ ਦੇ ਨਾਲ ਰਹਿਣਾ ਮਨ ਕਰਕੇ ਭੈ ਭਾਵ ਨਹੀਂ ਕਰਕੇ ਗੁਰੂ ਦੇ ਨਾਲ ਰਹਿਣਾ ਹੈ ਜ਼ਰੀਰ ਕਰਕੇ ਨਹੀਂ ਐਸਾ ਨਹੀਂ ਕਿ 24 ਘੰਟੇ ਗੁਰੂ ਦੀ ਹਾਜ਼ਰੀ ਵਿੱਚ ਬੈਠਾ ਰਹੇ ਤੇ ਮਨ ਬਾਹਰ ਭੱਜਿਆ ਰਹੇ ਫਿਰਦਾ ਰਹੇ ਨਹੀਂ ਨਹੀਂ ਮਨ ਜਿਹੜਾ ਉਹ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਵੇ ਭਾਵੇਂ ਉਹ ਕਿਤੇ ਵਿਦੇਸ਼ ਵਿੱਚ ਵੀ ਕਿਉਂ ਨਾ ਬੈਠਾ ਹੋਵੇ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਮਨ ਕਰਕੇ ਸਦਾ ਹੀ ਗੁਰੂ ਨਾਲ ਜੁੜੇ ਰਹਿੰਦੇ ਨੇ
ਕੋ ਸਿੱਖ ਗੁਰੂ ਸੇਤੀ ਸਨ ਮੁੱਖ ਹੋਵਾ
ਜੇ ਕੋਈ ਸਿੱਖ ਗੁਰੂ ਦੇ ਸਨ ਮੁੱਖ ਹੋਣਾ ਚਾਹੇ
ਹੋਵੇ ਤਾਂ ਸਨ ਮੁੱਖ ਸਿੱਖ ਕੋਈ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਸਿੱਖ ਗੁਰੂ ਦੇ ਸਨ ਮੁੱਖ ਹੋਵੇ
ਜੀਉ ਰਹੇ ਗੁਰ ਨਾਲੇ
ਸਾਰਾਵੇ ਦੀ ਨਿਸ਼ਾਨੀ ਕੀ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਜੀ ਔ ਰਹੇ ਗੁਰ ਨਾਲੇ ਉਹ ਮਨ ਕਰਕੇ ਸਦਾ ਹੀ ਗੁਰੂ ਨਾਲ ਜੁੜਿਆ ਰਹਿੰਦਾ ਹੈ ਉਹਦੇ ਮਨ ਅੰਦਰ ਸਦਾ ਹੀ ਗੁਰੂ ਦਾ ਭੈ ਵਸਿਆ ਰਹਿੰਦਾ
ਕੇ ਚਰਨ ਹਿਰਦੈ ਧਿਆਏ
ਗੁਰੂ ਦੇ ਉਪਦੇਸ਼ ਰੂਪੀ ਚਰਨਾਂ ਨੂੰ ਉਹ ਆਪਣੇ ਹਿਰਦੇ ਵਿੱਚ ਮਨ ਵਿੱਚ ਧਿਆਉਂਦਾ
ਅੰਤਰ ਆਤਮੈ ਸੰਭਾਲੇ
ਅਤੇ ਆਪਣੇ ਆਤਮੈ ਮਨ ਅੰਤਰ ਅੰਤਰ ਦਾ ਅਰਥ ਹੈ ਵਿੱਚ ਆਤਮਾ ਦਾ ਅਰਥ ਹੈ ਮਨ ਮਨ ਵਿੱਚ ਵਾਹਿਗੁਰੂ ਨੂੰ ਅਥਵਾ ਗੁਰੂ ਦੇ ਗੁਣਾਂ ਨੂੰ ਸੰਭਾਲਦਾ
ਆਪ ਛੱਡ ਸਦਾ ਰਹੇ ਪਰਣਾ
ਸੰਗਤ ਜੀ ਉਹ ਗੁਰੂ ਕਾ ਸਿੱਖ ਆਪਾ ਭਾਵ ਨੂੰ ਤਿਆਗ ਦਿੰਦਾ ਹੈ ਇਹ ਮੈਂ ਨਹੀਂ ਕਰਦਾ ਮੈਂ ਐ ਕੀਤਾ ਮੈਂ ਉਹ ਕੀਤਾ ਸਤਿਗੁਰੂ ਜੀ ਕਹਿੰਦੇ ਨਹੀਂ ਉਹਨੇ ਆਪਾ ਭਾਵ ਨੂੰ ਤਿਆਗ ਦਿੱਤਾ ਆਪ ਛੱਡ ਸਦਾ ਰਹੇ ਸਦਾ ਉਹ ਗੁਰੂ ਦੇ ਪਰਨੇ ਰਹਿੰਦਾ ਹੈ ਗੁਰੂ ਦੇ ਆਸਰੇ ਰਹਿੰਦਾ ਹੈ ਆਪਾ ਭਾਵ ਨੂੰ ਤਿਆਗ ਕੇ ਸਦਾ ਗੁਰੂ ਨਾਲ ਜੁੜਿਆ ਰਹਿੰਦਾ
ਗੁਰ ਬਿਨ ਅਵਰ ਨਾ ਜਾਣੈ ਕੋਈ
ਗੁਰੂ ਜੀ ਤੋਂ ਬਗੈਰ ਹੋਰ ਕਿਸੇ ਨੂੰ ਜਾਣਦਾ ਹੀ ਨਹੀਂ ਏ।
ਕਹੇ ਨਾਨਕ ਸੁਣੋ ਸੰਤ
ਹਜ਼ੂਰ ਕਹਿੰਦੇ ਨੇ ਸ਼ਾਂਤ ਆਤਮਾ ਮਹਾਤਮਾ ਜਣੋ ਸੁਣਨਾ ਕਰੋ
ਸੋ ਸਿੱਖ ਸਨ ਮੁਖ ਹੋ।
ਮਹਾਰਾਜ ਜੀ ਕਹਿੰਦੇ ਉਹ ਸਿੱਖ ਗੁਰੂ ਦੇ ਸਨਮੁਖ ਹੁੰਦਾ ਹੈ ਜਿਹੜਾ ਆਪਾ ਭਾਵ ਨੂੰ ਤਿਆਗ ਦਿੰਦਾ ਹੈ, ਹਰੇਕ ਗੱਲ ਦੇ ਨਾਲ ਗੁਰੂ ਨੂੰ ਯਾਦ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਉਹ ਸਿੱਖ ਗੁਰੂ ਦੇ ਸਨਮੁਖ ਹੁੰਦਾ
ਜੇ ਕੋ ਗੁਰ ਤੇ ਬੇਮੁਖ ਹੋਵੇ।
ਜੇ ਕੋ ਗੁਰੂ ਤੇ ਬੇਮੁਖ ਹੋ ਜਾਵੇ
ਬਿਨ ਸਤਿਗੁਰ ਮੁਕਤ ਨਾ ਪਾਵੇ।
ਗੁਰੂ ਤੋਂ ਬਗੈਰ ਉਹਨੂੰ ਭਾਈ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਪਾਵੇ ਮੁਕਤ ਨਾ ਹੋਰ ਥੈ ਕੋਈ।
ਸੱਚੇ ਪਾਤਸ਼ਾਹ ਜੀ ਕਹਿੰਦੇ ਹੋਰ ਕਿਸੇ ਆਪ ਉਹਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੋਵੇਗੀ।
ਖੁਸ਼ ਹੋ ਬਵੇਕੀਆਂ ਜਾਏ।
ਸਤਿਗੁਰੂ ਜੀ ਕਹਿੰਦੇ ਵਿਚਾਰਵਾਨ ਪਾਸਾ ਗਿਆਨੀਆਂ ਪਾਸੋਂ ਵਿਚਾਰਵਾਨਾਂ ਪਾਸੋਂ ਜਾ ਕੇ ਤੁਸੀਂ ਪੁੱਛ ਲਵੋ, ਉਹਨਾਂ ਨੂੰ ਮੁਕਤੀ ਨਹੀਂ ਪ੍ਰਾਪਤ ਹੁੰਦੀ ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ।
ਅਨੇਕ ਜੂਨੀ ਭਰਮ ਆਵੇ।
ਫਿਰ ਉਹ ਅਨੇਕਾਂ ਜੂਨੀਆਂ ਦਾ ਭਰਮਣ ਕਰ ਕਰਕੇ ਆਵੇ ਜਾਵੇ ਪਰ ਉਹਨੂੰ ਮੁਕਤੀ ਨਹੀਂ। ਨੀਲਾ ਖੱਤਰੀ ਜਿਹਦੇ ਬਾਰੇ ਹਜ਼ੂਰ ਨੇ ਜ਼ਿਕਰ ਕੀਤਾ, ਨਾਲ ਕੁਰਾੜਾ ਦੇਸ਼ ਤੇ ਕੂੜਾ ਕੂੜੀ ਪਾਏ ਮਰਨ ਨਾ ਜਾਪੈ ਮੂਲਿਆ ਆਵੇ ਕਿਤੇ ਥਾਂ। ਇਹ ਮੂਲਾ ਜਿਹਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਨਾਲ ਲਿਜਾ ਕਰਕੇ ਸੰਗਤ ਜੀ ਸੈਰ ਕਰਵਾਈ ਤੇ ਜਦੋਂ ਵਾਪਸ ਆਏ ਸਤਿਗੁਰੂ ਪਾਤਸ਼ਾਹ ਜੀ ਦੁਬਾਰਾ ਮੂਲੇ ਕੋਲ ਗਏ ਤੇ ਮੂਲੇ ਦੀ ਘਰਵਾਲੀ ਕਹਿਣ ਲੱਗੀ ਵੇਖੋ ਸੁਆਮੀ ਜੀ, ਇਹ ਮਹਾਤਮਾ ਤੁਹਾਨੂੰ ਅੱਗੇ ਲੈ ਗਿਆ ਤੇ ਕਿੰਨਾ ਚਿਰ ਤੁਹਾਨੂੰ ਘਰ ਨਹੀਂ ਆਉਣ ਦਿੱਤਾ, ਤੇ ਜੇ ਹੁਣ ਚਲੇ ਗਏ ਤੇ ਪਤਾ ਨੀ ਤੁਸੀਂ ਆਓ ਕਿ ਨਾ ਆਓ, ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਆ ਗੋਹਾਂ ਦੇ ਘੇਰਨੇ ਵਿੱਚ ਲੁਕ ਜਾਓ ਤੇ ਮੈਂ ਗੁਰੂ ਨੂੰ ਮੋੜ ਦਿੰਦੀ ਹਾਂ। ਬਾਹਰ ਗਈ ਜਾ ਕੇ ਬੂਹਾ ਖੋਲਿਆ, ਮਹਾਰਾਜ ਜੀ ਕਹਿਣ ਲੱਗੇ ਮੂਲਾ ਕਿੱਥੇ ਬੀਬੀ? ਬੀਬੀ ਕਹਿਣ ਲੱਗੀ ਮਹਾਰਾਜ ਮੂਲਾ ਤਾਂ ਕਿਤੇ ਬਾਹਰ ਗਿਆ ਹੋਇਆ। ਸਤਿਗੁਰੂ ਜੀ ਕਹਿੰਦੇ ਚੰਗਾ, ਪਰ ਜੇ ਬਾਹਰ ਗਿਆ ਤੇ ਬਾਹਰ ਹੀ ਸਹੀ। ਹਜ਼ੂਰ ਨੇ ਜਦੋਂ ਵਚਨ ਕੀਤਾ ਤੇ ਉਹਨੂੰ ਉਹ ਗੋਹਿਆਂ ਵਾਲੇ ਘੇਰਦਿਆਂ ਦੇ ਵਿੱਚੋਂ ਸੱਪੜਿਆਂ ਦਾ ਨੂੰ ਮਾਰਿਆ ਤੇ ਸਤਿਗੁਰੂ ਜੀ ਤੇ ਵਾਪਸ ਆ ਗਏ। ਜਦੋਂ ਬੀਬੀ ਨੇ ਜਾ ਕੇ ਖੁਸ਼ੀ ਖੁਸ਼ੀ ਮੂਲੇ ਨੂੰ ਆਵਾਜ਼ ਮਾਰੀ, ਅੱਗੋਂ ਆਵਾਜ਼ ਨਾ ਆਈ, ਕਾਂਡ ਵਿਗਾੜ ਰੌਲਾ ਪੈ ਗਿਆ। ਮੰਜੇ ਤੇ ਪਾ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਲੈ ਆਏ, ਮਹਾਰਾਜ ਕਿਰਪਾ ਕਰੋ ਸਾਡੇ ਤੋਂ ਗਲਤੀ ਹੋ ਗਈ ਹੈ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕਿ ਜਿਹੜਾ ਬਚਨ ਹੋਣਾ ਸੀ ਉਹ ਤਾਂ ਹੋ ਗਿਆ, ਪਰ ਹਾਂ ਤੁਸੀਂ ਇਹਨੂੰ ਅੰਤ ਸਮੇਂ ਸਾਡੇ ਕੋਲ ਲੈ ਕੇ ਆਏ, ਹੁਣ ਅਸੀਂ ਇਹਦਾ ਦਸਵੇਂ ਜਾਮੇ ਵਿੱਚ ਆ ਕੇ ਉਧਾਰ ਕਰਾਂਗੇ। ਤੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਆਉਂਦਾ ਹੈ, ਮੂਲਾ ਗੁਰੂ ਤੋਂ ਬੇਮੁਖ ਹੋ ਕੇ ਦਸਮ ਪਾਤਸ਼ਾਹ ਜੀ ਤੱਕ ਇਹ ਵੱਖ ਵੱਖ ਜੂਨੀਆਂ ਦਾ ਭਰਮਣ ਕਰਦਾ ਰਿਹਾ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਹਜ਼ੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਾਧ ਸੰਗਤ ਜੀ ਖਪਰਾ ਤੀਰ ਚਲਾ ਕੇ ਮੂਲੇ ਦਾ ਉਧਾਰ ਕੀਤਾ। ਖਪਰਾ ਤੀਰ ਅੱਜ ਕੱਲ੍ਹ ਆਪਾਂ ਤਖ਼ਤ ਸਾਹਿਬ ਜੀ ਤੇ ਸ਼ਸਤਰਾਂ ਦੇ ਦਰਸ਼ਨ ਕਰਦੇ ਹਾਂ ਨਾ, ਉਹਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦਾ ਇੱਕ ਤੀਰ ਆਪਾਂ ਨੂੰ ਵਿਖਾਉਂਦੇ ਆ, ਉਹਨੂੰ ਖਪਰਾ ਤੀਰ ਕਹਿੰਦੇ ਆ। ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਏਡਾ ਵੱਡਾ ਤੀਰ ਚਲਾਉਣ ਦੀ ਕੀ ਲੋੜ ਸੀ, ਛੋਟਾ ਜਿਹਾ ਜਾਨਵਰ ਆਪਾਂ ਇੱਟਿਆਂ ਨੇ ਹੀ ਮਾਰ ਦੇਣਾ ਸੀ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਨਹੀਂ, ਅਸੀਂ ਪਹਿਲੇ ਜਾਨਵਰ ਵਿੱਚ ਨਾ ਇਹਦੇ ਨਾਲ ਬਚਨ ਕੀਤਾ ਸੀ, ਇਸ ਕਰਕੇ ਇਹ ਤੀਰ ਚਲਾ ਕੇ ਇਹਦਾ ਉਧਾਰ ਕੀਤਾ। ਪਾਵੇ ਮੁਕਤ ਨਾ ਹੋਰ ਤਾਂ ਕੋਈ, ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ। ਮੰਗਿਆ ਜੀ ਅਨੇਕਾਂ ਦੁਨੀਆਂ ਦੇ ਜੀਵ ਭਰਮਦਾ ਰਹੇ
ਬਿਨ ਸਤਿਗੁਰ ਮੁਕਤ ਨਾ ਪਾਏ
ਜਿੰਨਾ ਚਿਰ ਉਹ ਗੁਰੂ ਦੇ ਸਨਮੁਖ ਨਹੀਂ ਹੁੰਦਾ ਗੁਰੂ ਦਾ ਉਪਦੇਸ਼ ਨਹੀਂ ਕਮਾਉਂਦਾ ਉਹਨਾਂ ਚਿਰ ਉਹਨੂੰ ਮੁਕਤੀ ਦੀ ਪ੍ਰਾਪਤੀ ਨਹੀਂ
ਫਿਰ ਮੁਕਤ ਪਾਏ ਲਾਗ ਚਰਣੀ
ਸਤਿਗੁਰੂ ਜੀ ਕਹਿੰਦੇ ਨੇ ਫਿਰ ਉਹ ਗੁਰੂ ਦੇ ਚਰਨੀ ਲੱਗ ਕੇ ਮੁਕਤੀ ਪ੍ਰਾਪਤ ਕਰ ਸਕਦਾ ਹੈ
ਸਤਿਗੁਰੂ ਸ਼ਬਦ ਸੁਣਾਏ
ਸਤਿਗੁਰੂ ਆਪਣਾ ਪਾਵਨ ਉਪਦੇਸ਼ ਸੁਣਾਉਂਦੇ ਨੇ ਤੇ ਗੁਰੂ ਕਾ ਸਿੱਖ ਫਿਰ ਉਪਦੇਸ਼ ਕਮਾਉਂਦਾ ਜਦੋਂ ਉਪਦੇਸ਼ ਕਮਾਉਂਦਾ ਤੇ ਉਹਦੇ ਅੰਦਰ ਸੰਕਲਪ ਵਿਕਲਪ ਸੰਗਤ ਜੀ ਇਹ ਸਾਰੇ ਜਿਹੜੇ ਨਿਵਰਤ ਹੋ ਜਾਂਦੇ ਨੇ ਮੁਕਤੀ ਨਾਮ ਮਰਨ ਦਾ ਨਹੀਂ ਸੰਗਤ ਜੀ ਮੁਕਤੀ ਨਾਮ ਹੈ ਸਾਡੇ ਫਿਰਦਿਆਂ ਦੇ ਰੁਕ ਜਾਣ ਦਾ ਜਿਹੜਾ ਸਾਡਾ ਮਨ 24 ਘੰਟੇ ਫੁਰਨਿਆਂ ਦੇ ਵਿੱਚ ਤੁਰਿਆ ਫਿਰਦਾ ਰਹਿੰਦਾ ਨਾ ਜਦੋਂ ਇਹ ਫੁਰਨੇ ਰੁਕ ਜਾਂਦੇ ਨੇ ਤੇ ਫਿਰ ਇਹਨੂੰ ਕਹਿੰਦੇ ਨੇ ਮੁਕਤ ਹੋ ਗਿਆ ਬੰਦਾ ਤੇ ਜੇ ਮਰਦਿਆਂ ਮਰਦਿਆਂ ਇਹ ਫੁਰਨੇ ਨਹੀਂ ਰੁਕੇ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਵਾਛੜਾ ਵੱਧਾ ਆਵੇ ਜਾਵੇ ਇਹਦੇ ਵਾਛੜਾਂ ਦਾ ਵੱਧਾ ਹੀ ਆਉਂਦਾ ਜਾਂਦਾ ਰਹਿੰਦਾ ਸੰਸਾਰ ਵਿੱਚ ਇਸ ਕਰਕੇ ਸਤਿਗੁਰੂ ਜੀ ਨੇ ਉਪਦੇਸ਼ ਚੜਾਇਆ ਗੁਰੂ ਕੇ ਸੇਕੜੇ ਉਪਦੇਸ਼ ਘਮਾਇਆ ਤੇ ਉਹਨੂੰ ਇਹਨਾਂ ਫਿਰਨਿਆਂ ਤੋਂ ਮੁਕਤੀ ਪ੍ਰਾਪਤ ਹੋਈ
ਕਹਿ ਨਾਨਕ ਵਿਚਾਰ ਦੇਖੋ
ਹਜ਼ੂਰ ਕਥਨ ਕਰਦੇ ਨੇ ਭਾਈ ਵਿਚਾਰ ਕਰਕੇ ਵੇਖਣਾ ਕਰੋ
ਹੁਣ ਸਤਿਗੁਰ ਮੁਕਤ ਨਾ ਪਾਏ
ਸਤਿਗੁਰੂ ਤੋਂ ਬਗੈਰ ਮੁਕਤੀ ਦੀ ਪ੍ਰਾਪਤੀ ਨਹੀਂ ਸਤਿਗੁਰੂ ਜੀ ਨੇ ਇਹ ਪਾਵਨ ਆਨੰਦ ਸਾਹਿਬ ਜੀ ਦੀ ਵਾਰੀ ਵਿੱਚੋਂ ਅੱਜ ਦੀਆਂ 4 ਪੌੜੀਆਂ ਦੁਆਰਾ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਸਤਿਗੁਰੂ ਰਹਿਮਤ ਕਰਨ ਸੰਗਤ ਜੀ ਗੁਰੂ ਸ਼ਬਦ ਨਾਲ ਜੁੜ ਕਰਕੇ ਆਪਣੇ ਅੰਦਰ ਨੂੰ ਪਵਿੱਤਰ ਕਰਨ ਦਾ ਯਤਨ ਕਰੀਏ ਕਿਉਂਕਿ ਸਾਡਾ ਜਿਹੜਾ ਬਾਹਰ ਹੈ ਨਾ ਬਾਹਰੀ ਸਰੀਰ ਇਹ ਤਾਂ ਆਪਾਂ ਤਰ੍ਹਾਂ ਤਰ੍ਹਾਂ ਦੇ ਸਾਬਣ ਲਾ ਕੇ ਧੋ ਲੈਂਦੇ ਹਾਂ ਇਹਦੀ ਮੈਲ ਲੱਗ ਜਾਂਦੀ ਹੈ ਪਰ ਸਾਡੇ ਅੰਦਰ ਜਿਹੜਾ ਮੈਲ ਲੱਗੀ ਉਹ ਸਾਬਣ ਨਾਲ ਨਹੀਂ ਲੈਣੀ ਸਤਿਗੁਰੂ ਜੀ ਕਹਿੰਦੇ ਨੇ ਭਰੀਆ ਹੱਥ ਪੈਰ ਧੰਦੇ ਪਾਣੀ ਧੋਤਾ ਉੱਪਰ ਸੁਖੇ ਭਰੀਏ ਮੱਤ ਪਾਪਾਂ ਦੇ ਸੰਗ ਉਹ ਧੋਤਾ ਨਾਲ ਇੱਕ ਰੰਗ ਸੰਗਤ ਜੀ ਉਹ ਤਾਂ ਨਾਮ ਦੇ ਨਾਲ ਹੀ ਸਾਡੇ ਅੰਦਰ ਦੀ ਮੈਲ ਲੱਥਣੀ ਹੈ ਤੇ ਗੁਰੂ ਕਿਰਪਾ ਕਰੇ ਅੰਦਰ ਦੀ ਮੈਲ ਗੁਰੂ ਸ਼ਬਦ ਨਾਲ ਜੁੜ ਕੇ ਜ਼ਰੂਰ ਲੈਣ ਦਾ ਯਤਨ ਕਰੀਏ ਸਤਿਗੁਰੂ ਜੀ ਦਾ ਕਿਤਾਲ ਕੋਲ ਸ਼ੁਕਰ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਅਜੀਰ
ਮੁਕਤ ਪਾਏ ਲਾਗ ਚਰਣੀ
ਸਤਿਗੁਰੂ ਅਰਬ ਸੁਣਾ
ਵਿਚਾਰ ਦੇ ਸਤਿਗੁਰ